चौथा दरवाजा है ब्रह्म ज्ञान। चार दरवाजे ने मुक्ति दे, मन्ना पाव है मोख द्वार। जेड़ा मन्नन करदा नाम दा वो मुक्ति दा दरवाजा प्राप्त कर लैंदा। इन्हां चारां विच्चों जे एक दरवाजा भी मिल गया तो बहुत वधिया। कलयुग दे विच ना तो वासना रुक सकदियां ने, ना ही संतोख आउंदा मन नूं, ना ही ब्रह्म ज्ञान हो सकता। कलयुग दे विच इको ही चीज वड्डी है जिहड़ी आपां सौखी प्राप्त कर सकते हैं, तन तन सतसंगत जित हर रस पाया, मिल जन नानक नाम प्रकाश। इस करके महाराज कहिंदे ने मन्ना पाव है मोख द्वार। मुक्ति दा दरवाजा जिहड़ा है ज्ञान, ब्रह्म ज्ञान, इहनू प्राप्त कर लैंदे गुरमुख प्यारे। इस प्रकार आउंदे हन कल्याण, मन्ना परिवार है साधार। एक प्रतख परिवार है अपना, एक इंद्रियां दा परिवार है, एक अंदर मन दा परिवार है। ये तीन परिवार ने जिन्हां दे राही आपां ने कल्याण पाउणा। एक तां है कि गुरमुख अपने परिवार नूं ही सुधार लैंदे, जिवें भगत कबीर जी ने कमाला कमाली लोई सने सारा परिवार था। इसे प्रकार बड़िया गुरसिखा ने अपने गृहस्थी जीवन विच परिवार की कल्याण की। परिवार का कल्याण करना भी चाहिए। परिवार के मुखी के सिर ते एक सारी गल खड़ी, जे मुखी बंदा अमर छकदा बाणी पढ़दा फिर वह कल्याण का हकदार हो जाता। पर नाल परिवार नूं भी नाल लाउणा, कोशिश करो। अगे तो उन्हां दे कर्म हुंदे ने बच्चों के रिश्तेदारां दे, थोड़ा थोड़ा करके प्रेरणा दिंदे जाओ अमर छकन दी, बाणी पढ़न दी। फिर इसे प्रकार हौली हौली जिवें कहिंदे ने जे एक गुरसिख बच्चा घर च होवे, जिवें भाई आकुल दी पुत्री सी मेरी साखी, हफ्ता क पहला आई, दस दिन पहला। सो भाई आकुल दी पुत्री व्याहुण योग हो गई तो उन्हें पुरोहित नूं कहा भी कोई लभ के रिश्ता बच्ची का रिश्ता कर दे। वो लभदा लभाउंदा कोई मिस्त्री सी इह तरखाण, कोई चंगा जिहा घर देखिया उन्हें भी घर वधिया ते रिश्ता कर आंदा। भाई आकुल चौथे पातशाह दा सिख, सारी जिंदगी चौथे पातशाह दी सेवा कीती, फिर पंजवें दी कीती, फिर छेवें पातशाह वेले तक रहा। भाई आकल दी पुत्री दा जो रिश्ता हो गया, पुरोहित नूं कहिंदा भी वो गुरसिख है कि नहीं जिथे रिश्ता कीता। पुरोहित कहिंदा ये तां नहीं मैं देखिया, मैं तां ये देखिया भी खांदा पींदा घर है, चंगे मालदार सामी है, लड़की सुख पावेगी। कहिंदे देखिया नहीं है, कहिंदे ना, कहिंदे फिर तो बड़ी माड़ी गल होई, फिर तो मेरी लड़की सारी जिंदगी बाणी पढ़ती रही, उत्थे जाके की पता कहा जा परिवार होवे। जदों व्याहुण वास्ते आए, भाई साधु सी उहदा नाम। सो इस प्रकार जिहड़ा लड़का सी उहदे पिता दा नाम सी भाई सादा। भाई सादा अपने पुत्र नूं व्याहुण आया, जदों इह पिंड दा नाम है वड्डे घर, ये वड्डे घर पिंड जिहड़ा है उत्थे जदों व्याहुण वास्ते आया, जदों लैण आए तो देखिया ये तो होर ही तरह के ने, जिवें कहिंदे हम घर भूतने आए। तो भूतने जे लगते ना कोई वाहेगुरु वाहेगुरु तो करदा नजर नहीं आ रहा, तो होर ही शकलां ने इन्हां दीआं। हौली हौली गल कढ़दिआं कढ़दिआं गल निकली आई भी ये तो कबर नूं मन्नण वाले ने, सुल्तान ही पीर नूं मन्नदे ने। भाई आकल ने तो बड़ा दुख मनाया, हे गुरु रामदास, हे गुरु अर्जन देव जी महाराज, हे गुरु हरगोबिंद साहिब महाराज, ये की वरत गया साडे नाल, बड़ा मन नूं दुख होया। पर नहीं, गुरसिख तेरे कर्म चंगे, ਜਦੋਂ ਚੱਲੇ ਇੱਥੋਂ ਬੀਬੀ ਵੀ ਵਿਚਾਰੀ ਰੋਂਦੀ ਜਾਵੇ, ਹੁਣ ਡੋਲੇ ਚ ਬੈਠੀ ਰੋਂਦੀ ਜਾਂਦੀ, ਕਹਾਰ ਚੁੱਕੀ ਜਾਂਦੇ ਨੇ। ਗਰਮੀਆਂ ਦੇ ਦਿਨ ਸੀ, ਰਾਤ ਨੂੰ ਚੱਲੇ, ਥੋੜਾ ਰਾਹ ਚ ਵਿਸ਼ਰਾਮ ਕੀਤਾ, ਫਿਰ ਸਵੇਰੇ ਸਵੇਰੇ ਚੱਲੇ। ਉਹਨਾਂ ਦਿਨਾਂ ਚ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਅਸਥਾਨ ਭਾਈ ਕੀ ਡੋਲੀ ਠਹਿਰੇ ਹੋਏ, ਆਸਾ ਦੀ ਵਾਰ ਦਾ ਕੀਰਤਨ ਲੱਗਿਆ, ਸੰਗਤ ਸਜੀ ਹੋਈ ਹੈ। ਇਹ ਬਾਰ ਬਾਰ ਪਿੰਡ ਤੋਂ ਜਾ ਰਹੇ ਨੇ ਲੈ ਕੇ, ਤਾਂ ਕੀਰਤਨ ਦੀ ਆਵਾਜ਼ ਕੰਨਾਂ ਚ ਪਈ। ਭਾਈ ਸਾਧੂ ਅੱਗੇ ਅੱਗੇ ਘੋੜੀ ਤੇ ਆ, ਉਹਦਾ ਪਿਤਾ ਬਰਾਤ ਸਮੇਤ ਹੋਰ ਅੱਗੇ ਜਾ ਰਿਹਾ ਕਾਫੀ। ਭਾਈ ਆਕੁਲ ਦੀ ਪੁੱਤਰੀ ਨੇ ਕਹਾਰਾਂ ਨੂੰ ਥੋੜਾ ਜਿਹਾ ਸੋਨਾ ਦੇ ਤਾ। ਇਹ ਭਰਾਵੋ, ਤੁਹਾਨੂੰ ਪਤਾ ਕਿ ਮੈਂ ਗੁਰਸਿੱਖ ਦੀ ਪੁੱਤਰੀ ਹਾਂ, ਗਲਤ ਥਾਂ ਵਿਆਹੀ ਗਈ, ਹੁਣ ਇੰਨੀ ਕਿਰਪਾ ਤਾਂ ਕਰ ਦਿਓ, ਸਾਡੇ ਸਤਿਗੁਰੂ ਇੱਥੇ ਆਏ ਹੋਏ ਨੇ। ਜਦੋਂ ਲੈ ਕੇ ਗਏ, ਦੂਰੋਂ ਹੀ ਉਤਰ ਗਈ, ਮੱਥਾ ਟੇਕ ਕੇ ਮਹਾਰਾਜ ਦੇ ਸਾਹਮਣੇ ਬੈਠੀ। ਮਹਾਰਾਜ ਦੇਖ ਕੇ ਕਹਿੰਦੇ, ਬੀਬਾ ਤੇਰੇ ਤੇ ਵਿਆਹ ਵਾਲੇ ਕੱਪੜੇ ਪਾਏ ਨੇ, ਕਿੱਧਰੋਂ ਆ ਰਹੇ ਹੋ? ਕਹਿੰਦੇ, ਮਹਾਰਾਜ ਦੇ ਚਰਨਾਂ ਦੇ ਡੇਗ ਕੇ ਬੇਨਤੀ ਕੀਤੀ, ਮਹਾਰਾਜ ਮੈਂ ਭਾਈ ਆਕੁਲ ਦੀ ਪੁੱਤਰੀ, ਚੌਥੇ ਪਾਤਸ਼ਾਹ ਸੇਵਾ ਕੀਤੀ, ਪੰਜਵਿਆਂ ਦੀ ਕੀਤੀ, ਸਾਰੀਆਂ ਮੰਗਾਂ ਮੰਗੀਆਂ, ਮਿਲੀਆਂ, ਅੱਜ ਤੁਹਾਡੇ ਚਰਨਾਂ ਚ ਹਾਜ਼ਰ ਹੋਈਆਂ, ਮੈਨੂੰ ਸੁਲਤਾਨੀਏ ਪੀਰ ਨੂੰ ਮੰਨਣ ਵਾਲੇ ਦੇ ਨਾਲ ਵਿਆਹ ਦਿੱਤਾ, ਹੁਣ ਦੱਸੋ ਮੈਂ ਕੀ ਕਰਾਂ? ਮਹਾਰਾਜ ਉਹਨਾਂ ਨੂੰ ਸਿੱਖੀ ਬਖਸ਼ੋ। ਮਹਾਰਾਜ ਦਿਆਲੂ ਨੇ ਸੱਚੇ ਪਾਤਸ਼ਾਹ ਕਹਿੰਦੇ, ਸਿੱਖੀ ਤਾਂ ਤੇਰੇ ਪੋਤਰਿਆਂ ਪੜਪੋਤਰਿਆਂ ਕੋਲ ਹੋਵੇਗੀ, ਤੁਹਾਡੇ ਤਾਂ ਗਾਹਾਂ ਵੀ ਜਿਹੜੇ ਹੋਣਗੇ ਉਹ ਵੀ ਸਾਡੀ ਸੇਵਾ ਕਰਨਗੇ ਆ ਕੇ, ਇਸ ਕਰਕੇ ਤੁਹਾਡੇ ਕੋਲ ਵਿੱਚ ਤਾਂ ਬੜੀ ਸਿੱਖੀ ਹੋਵੇਗੀ, ਤੇਰੇ ਪਤੀ ਕੋਲ ਵੀ ਸਿੱਖੀ ਹੋਵੇਗੀ। ਇਹਨੇ ਨੂੰ ਸਾਧੂ ਵੀ ਭਾਲਦਾ, ਉੱਥੇ ਆ ਗਿਆ ਉਹਦਾ ਪਤੀ। ਪਹਿਲਾਂ ਤਾਂ ਆਕੜ ਕੇ ਜੇ ਤੁਰੇ ਵੀ, ਮੈਂ ਨਹੀਂ ਮੱਥਾ ਟੇਕਣਾ, ਮੈਂ ਤਾਂ ਪੀਰ ਨੂੰ ਮੰਨਦਾ। ਜਦੋਂ ਹੁਣ ਮਹਾਰਾਜ ਦੇ ਸਾਹਮਣੇ ਆਇਆ, ਐਸੀ ਕਿਰਪਾ ਦ੍ਰਿਸ਼ਟੀ ਹੋਈ, ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖ ਕੇ ਰੋਣ ਲੱਗ ਪਿਆ। ਸਤਿਗੁਰੂ ਨੇ ਸਿੱਖੀ ਦੀ ਦਾਤ ਦਿੱਤੀ, ਇਹਦੇ ਪਿਤਾ ਨੂੰ ਦਿੱਤੀ। ਮਹਾਰਾਜ ਕਹਿੰਦੇ, ਤੇਰੀ ਕੁਲ ਵਿੱਚ ਇੱਕ ਸਾਡਾ ਗੁਰਸਿੱਖ ਜਨਮ ਲਵੇਗਾ, ਫਿਰ ਸਾਰੀ ਕੁਲ ਨੂੰ ਹੀ ਸੁਧਾਰ ਦੇਗਾ। ਉਹ ਭਾਈ ਰੂਪਾ ਜਿਹਨੇ ਜਨਮ ਲਿਆ ਉਸ ਕੁਲ ਦੇ ਚ, ਉਹ ਭਾਈ ਰੂਪਾ ਤੇ ਸਾਧੂ ਦੀ ਸਾਖੀ ਬੜੀ ਵਾਰ ਸੁਣੀ, ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਨੂੰ ਜੰਗਲ ਵਿੱਚ ਪਾਣੀ ਪਿਆਇਆ ਸੀ, ਜਿਨ੍ਹਾਂ ਦਾ ਪਾਣੀ ਬਹੁਤ ਠੰਡਾ ਹੋ ਗਿਆ ਸੀ। ਤੇ ਇਸ ਪ੍ਰਕਾਰ ਇੱਕ ਪੁੱਤਰੀ ਗੁਰਸਿੱਖ ਦੀ ਆਪਣੇ ਸਹੁਰੇ ਘਰ ਨੂੰ, ਆਪਣੇ ਪੇਕੇ ਘਰ ਨੂੰ ਸੁਧਾਰ ਲੈਂਦੀ ਹੈ। ਸੱਤ ਨਾਨਕਿਆਂ ਦੀਆਂ, ਸੱਤ ਸਹੁਰਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਇੱਕ ਹੀ ਕੁਲਾਂ ਨੂੰ ਇੱਕ ਗੁਰਸਿੱਖ ਸਵਾਰ ਲੈਂਦਾ। ਮੰਨੇ ਪਰਿਵਾਰ ਹੈ ਸਾਧਾਰ, ਇਉਂ ਆਪਣੇ ਪਰਿਵਾਰ ਦਾ ਕਲਿਆਣ ਕਰਦੇ। ਫਿਰ ਜਿਹੜਾ ਆਪਣਾ ਪਰਿਵਾਰ ਆ, ਆਪਣੀਆਂ ਇੰਦਰੀਆਂ ਨੇ, ਇੰਦਰੀਆਂ ਨੂੰ ਵੀ ਸੁਧਾਰ ਲੈਂਦੇ ਨੇ। ਰੋਜ਼ ਆਨੰਦ ਸਾਹਿਬ ਦਾ ਪਾਠ ਕਰਦੇ, ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਐ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਸ ਰਵਣੋ ਮੇਰੇ ਹੋ, ਸਾਚਾ ਸੁਣਨਾ ਨੂੰ ਬਿਠਾਏ, ਇਹ ਨੇਤਰੋ ਮੇਰੇ ਹੋ, ਇਹ ਰਸਨਾ ਤੂੰ ਅਨਰਸ ਰਾਜ ਰਹੀ। ਸਾਰੀਆਂ ਇੰਦਰੀਆਂ ਨੂੰ ਉਪਦੇਸ਼ ਦੇਤਾ ਮਹਾਰਾਜ ਨੇ, ਕਿ ਸਾਰੀਆਂ ਇੰਦਰੀਆਂ ਜਿਹੜੀਆਂ ਨੇ ਉਹ ਉਪਦੇਸ਼ ਵਿੱਚ ਲੱਗ ਕੇ ਇੰਦਰੀਆਂ ਰੂਪੀ ਪਰਿਵਾਰ ਨੂੰ ਸੁਧਾਰ ਲੈਣਾ। ਗੁਰਸਿੱਖ ਆਪਣੀਆਂ ਇੰਦਰੀਆਂ ਨੂੰ ਸ਼ੁੱਧ ਕਰ ਲੈਂਦੇ ਨੇ ਸਤਿਗੁਰੂ ਦੇ ਹੁਕਮ ਅਨੁਸਾਰ। ਇਹ ਹੁਣ ਜਿੱਤ ਲਾਈਆਂ ਜਿੱਤ ਲੱਗਦੀਆਂ ਨੇ ਖਿੰਜੋ ਤਾੜਾ, ਖਿੰਜੋ ਤਾੜਾ ਨਹੀਂ ਹੁੰਦਾ, ਮਨ ਨੂੰ ਰੋਕ ਲੈਂਦੇ ਨੇ, ਅੱਖਾਂ ਨੂੰ ਚੰਗੇ ਪਾਸੇ ਲਾ ਲੈਂਦੇ ਨੇ, ਕੰਨਾਂ ਨੂੰ ਚੰਗੇ ਪਾਸੇ ਲਾ ਲੈਂਦੇ ਨੇ, ਵੇਖਣ ਸੁਣਨ ਸੁਣਾਵਨੋ ਮਨ ਮਹਿ ਦਿੜੀਐ ਸਾਚ, ਐਸੀ ਅਵਸਥਾ ਬਣ ਜਾਂਦੀ ਹੈ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇ ਤੀਰਥਿਆ ਦਰਗਹ ਪਾਈ ਐਠਾ ਐਸੀ ਵਿਵਸਥਾ ਬਣਾ ਲੈਂਦੇ ਨੇ ਕਿ ਆਪਣੀ ਇੰਦਰੀਆਂ ਰੂਪੀ ਪਰਿਵਾਰ ਨੂੰ ਸੁਧਾਰ ਲੈਂਦੇ ਨੇ। ਇੰਦਰੀਆਂ ਦਾ ਸਾਧਣਾ ਬਹੁਤ ਜ਼ਰੂਰੀ ਹੈ। ਇਸ ਪ੍ਰਕਾਰ ਆਪਣੀਆਂ ਇੰਦਰੀਆਂ 'ਤੇ ਕਾਬੂ ਪਾ ਲੈਂਦੇ ਨੇ। ਇਹ ਸਾਰੀ ਤਾਂ ਕਿਰਪਾ ਹੁੰਦੀ ਕਿਉਂਕਿ ਸਾਡੇ ਸਤਿਗੁਰੂ ਨੇ ਆਪਣੀਆਂ ਇੰਦਰੀਆਂ 'ਤੇ ਕਾਬੂ ਪਾਇਆ ਹੋਇਆ ਅਤੇ ਅੱਗੇ ਗੁਰਸਿੱਖ ਨੂੰ ਵੀ ਇਹੀ ਕਹਿੰਦੇ ਨੇ ਇੰਦਰੀਆਂ 'ਤੇ ਕਾਬੂ ਪਾ। ਜਿਹੜੇ ਅੱਜ ਕੱਲ੍ਹ ਦੇ ਗੁਰੂ ਨੇ ਉਹ ਕਹਿੰਦੇ ਜੋ ਮਰਜ਼ੀ ਖਾਓ ਮੌਜਾਂ ਕਰੋ, ਕਿਉਂਕਿ ਉਹ ਗੁਰੂ ਵੀ ਇਹੋ ਜਿਹਾ, ਚੇਲੇ ਵੀ ਇਹੋ ਜਿਹੇ ਨੇ। ਪਰ ਸਾਡੇ ਸਤਿਗੁਰੂ ਤਾਂ ਆਪ ਆਪਣੇ ਪਰਿਵਾਰ ਨੂੰ, ਇੰਦਰੀਆਂ ਨੂੰ ਖਿੱਚ ਕੇ ਰੱਖਦੇ ਨੇ, ਆਪਣੇ ਕਾਬੂ 'ਚ ਰੱਖਦੇ ਨੇ ਅਤੇ ਗੁਰਸਿੱਖ ਨੂੰ ਕਹਿੰਦੇ ਕਿ ਇਹਨਾਂ ਨੂੰ ਕਾਬੂ 'ਚ ਰੱਖਿਆ ਕਰ। ਇਸ ਪ੍ਰਕਾਰ ਦੇ ਨਾਲ ਇਹ ਪਰਿਵਾਰ ਹੈ ਇੰਦਰੀਆਂ ਦਾ ਬਾਹਰਲਾ। ਹੁਣ ਆ ਜਾਓ ਬਿਲਕੁਲ ਅੰਦਰ, ਇੱਕ ਮਨ ਦਾ ਪਰਿਵਾਰ ਹੈ ਅੰਦਰ। ਇਸ ਪਰਿਵਾਰ ਨੂੰ ਵੀ ਸੁਧਾਰਨਾ। ਜਦ ਤੱਕ ਇਹ ਤਿੰਨੇ ਪਰਿਵਾਰ ਨਹੀਂ ਸੁਧਰਦੇ ਉਦੋਂ ਤੱਕ ਭਗਤੀ ਨਹੀਂ ਹੁੰਦੀ। ਇਹ ਜਿਹੜਾ ਮਨ ਦਾ ਪਰਿਵਾਰ ਹੈ, ਇਹਨੇ ਮਨ ਦੀਆਂ ਪੰਜ ਬਿਰਤੀਆਂ, ਜਦ ਤੱਕ ਇਹ ਪੰਜ ਬਿਰਤੀਆਂ ਨਹੀਂ ਆਪਾਂ ਸੁਧਾਰਦੇ, ਪ੍ਰਮਾਣ ਬਿਰਤੀ, ਦੇਖਣ ਵਾਲੀਆਂ ਚੀਜ਼ਾਂ 'ਚ ਮਨ ਨੇ ਪਰਚਣਾ, ਕਿਉਂਕਿ ਅੱਖਾਂ ਜਿਹੜੀਆਂ ਨੇ ਖੁੱਲੀਆਂ ਨੇ, ਇਹ ਜਿਹੜੀ ਵੀ ਚੀਜ਼ ਨੂੰ ਦੇਖ ਲੈਂਦੀਆਂ ਨੇ ਉਹ 'ਚ ਪਰਚ ਜਾਂਦੀਆਂ ਨੇ। ਇਸ ਕਰਕੇ ਅੱਖਾਂ ਜ਼ਿਆਦਾਤਰ ਜਾਂ ਤਾਂ ਬੰਦੀਆਂ ਹੀ ਰੱਖੋ ਅੱਧ ਪਚਰਦੀਆਂ, ਜਾਂ ਮਹਾਰਾਜ ਦੇ ਸਰੂਪ 'ਤੇ ਧਿਆਨ ਕਰੋ, ਬਹੁਤਾ ਖੱਬੇ ਸੱਜੇ ਨਾ ਦੇਖੋ। ਪ੍ਰਮਾਣ ਬਿਰਤੀ ਹੈ, ਪ੍ਰਮਾਣ ਦੀਆਂ ਤਿੰਨ ਕਿਸਮਾਂ ਨੇ। ਜਾਂ ਫਿਰ ਕੋਈ ਬਾਹਰ ਖੜਕਾ ਆ ਗਿਆ ਵੀ ਉਹ ਬਾਹਰ ਪੱਥਰ ਕੱਟਣ ਵਾਲੀ ਮਸ਼ੀਨ ਚੱਲਦੀ ਹੈ, ਖੜਕੇ 'ਚ ਧਿਆਨ 'ਚ ਲੈ ਗਿਆ। ਕੋਈ ਹੌਰਨ ਵੱਜ ਗਿਆ ਉੱਥੇ ਧਿਆਨ 'ਚ ਲੈ ਗਿਆ। ਕੋਈ ਵੀ ਖੜਕਾ ਆ ਜਾਏ, ਕੋਈ ਖੁਸ਼ਬੂ ਆ ਜਾਏ ਅਚਾਨਕ, ਤਾਂ ਵੀ ਆਪਣੀ ਬਿਰਤੀ ਖਿੰਡ ਜਾਂਦੀ। ਇਹ ਕਾਹਦੀ ਖੁਸ਼ਬੂ ਹੈ? ਇਹ ਕਹਿੰਦੇ ਤੜਕਾ ਲੱਗ ਰਿਹਾ, ਕੜਾ ਪ੍ਰਸ਼ਾਦ ਬਣ ਰਿਹਾ, ਫਿਰ ਖਿੰਡ ਗਿਆ। ਇਸ ਤਰ੍ਹਾਂ ਕਰਨ ਦੇ ਨਾਲ ਜਾਂ ਕਿਤੇ ਬੈਠੇ ਬੈਠੇ ਦੂਰੋਂ ਕਿਤੇ ਧੂੰਆਂ ਦੇਖ ਗਿਆ, ਐਵੇਂ ਪ੍ਰਤੀਤ ਹੁੰਦਾ ਕਿਤੇ ਅੱਗ ਲੱਗ ਗਈ। ਕਿਉਂ? ਮਨ ਦੀ ਪਰਿਵਾਰ ਦੀ ਇਹ ਇੱਕ ਬਿਰਤੀ ਦੀਆਂ ਤਿੰਨ ਕਿਸਮਾਂ ਨੇ ਜਿਹੜੀਆਂ ਵੱਖੋ ਵੱਖਰੇ ਢੰਗ ਨਾਲ ਖਿੰਡ ਜਾਂਦੀਆਂ ਨੇ। ਪ੍ਰਮਾਣ ਬਿਰਤੀ ਕਹਿੰਦੇ ਨੇ ਇਹਨੂੰ। ਹੁਣ ਪ੍ਰਮਾਣ ਬਿਰਤੀ ਜਿਹੜੀ, ਪ੍ਰਮਾਣ ਫਿਰ ਵਿਪਰਜੇ, ਵਿਪਰਜੇ ਬਿਰਤੀ ਮਨ ਦੀ ਉਹ ਹੈ ਜਿਹੜੀ ਗੁਰੂ ਵੇਦ ਸ਼ਾਸਤਰ ਦੀ ਆਗਿਆ ਤੋਂ ਉਲਟ ਚੱਲਣਾ ਮਨ ਨੇ। ਜਿਵੇਂ ਆਪਣਾ ਮਨ ਉਲਟ ਚੱਲਦਾ, ਅੰਮ੍ਰਿਤ ਛਕ ਲੈ ਮੈਂ ਨਹੀਂ ਛਕਣਾ, ਬਾਣੀ ਪੜ੍ਹ ਲੈ ਮੈਂ ਨਹੀਂ ਪੜ੍ਹਨੀ, ਕੋਈ ਕੰਮ ਕਹੋ ਪੁੱਠਾ ਹੀ ਚੱਲਦਾ ਮਨ, ਪਾਠ ਨਹੀਂ ਕਰਨਾ, ਅੱਛਾ ਚੱਲ ਟੀਵੀ ਦੇਖ ਲਾ, ਹਾਂ ਉਹ ਲਾ ਦਿਓ ਫਟਾਫਟ ਕਰੋ, ਲੰਘ ਨਾ ਜਾਵੇ ਕਿਤੇ। ਇਹ ਮਨ ਦੀ ਬਿਰਤੀ ਹੈ। ਚਾਹ ਪੀਣੀ ਹੈ, ਹਾਂ ਚਾਹ ਕਿਉਂ ਨਾ, ਬਰਫੀ ਵੀ ਨਾਲ ਖਾ ਲੈ, ਉੱਥੇ ਹੀ ਮਨ ਜਾਂਦਾ। ਜੇ ਕਹੋ ਛਾ ਚਾਹ ਪਾਣੀ ਪੀ ਕੇ ਫਿਰ ਮਾਲਾ ਕਰੀ, ਕਹਿੰਦਾ ਹੁਣ ਤਾਂ ਨੀਂਦ ਆ ਰਹੀ। ਇਹ ਵਿਪਰਜੇ ਬਿਰਤੀ ਹੈ, ਪੁੱਠਾ ਹੀ ਚੱਲਣਾ, ਗੁਰਬਾਣੀ ਵੱਲੋਂ ਗੁਰੂ ਵੱਲੋਂ ਪੁੱਠੇ ਪਾਸੇ ਨੂੰ ਹੀ ਤੁਰੇ ਜਾਣਾ, ਵਿਪਰਜੇ ਬਿਰਤੀ ਆ ਗਈ। ਇਹ ਪਰਿਵਾਰ ਦੇ ਮੈਂਬਰ ਇਹ ਨਹੀਂ ਠੀਕ ਹੋ ਰਹੇ ਆਪਣੇ, ਜਦ ਇਹ ਨਹੀਂ ਠੀਕ ਹੁੰਦੇ ਤਾਂ ਇਹਨਾਂ ਦੇ ਕਰਕੇ ਸਾਰਾ ਕੁਝ ਹੀ ਆਪਣਾ ਖਰਾਬ ਹੋ ਰਿਹਾ ਹੈ। ਇਸ ਕਰਕੇ ਨਿੰਦਰਾ, ਤੀਜੀ ਬਿਰਤੀ, ਨੀਂਦ ਦਾ ਆਉਣਾ, ਤੰਦਰਾ ਨੀਂਦ ਦਾ ਆਉਣਾ, ਪ੍ਰਤੱਖ ਨੀਂਦ ਦਾ ਆਉਣਾ, ਅਵਿਦਿਆ ਰੂਪੀ ਨੀਂਦ ਦਾ ਆਉਣਾ, ਇਹ ਤਿੰਨ ਤਰ੍ਹਾਂ ਦੀਆਂ ਨੀਂਦਾਂ ਤੰਗ ਕਰਦੀਆਂ ਆਪਾਂ ਨੂੰ। ਫਿਰ ਇਹਦੇ ਵਿੱਚ ਇਹ ਵੀ ਕੰਮ ਖਰਾਬ ਹੈ। ਮਹਾਰਾਜ ਕਹਿੰਦੇ ਇਹਨੂੰ ਵੀ ਦੇਖੋ ਭਾਈ, ਸੁਧਾਰੋ ਆਪਣੇ ਮਨ ਨੂੰ। ਨਿੰਦਰਾ ਤੋਂ ਬਾਅਦ ਫਿਰ ਜਿਹੜਾ ਆਉਂਦਾ ਮਨ ਦੇ ਅੰਦਰ ਵਿਕਲਪ, ਵਿਕਲਪ ਇਉਂ ਹੁੰਦਾ ਵੀ ਹਲੇ ਇੱਕ ਸੁਖਮਨੀ ਸਾਹਿਬ ਦਾ ਪਾਠ ਪੂਰਾ ਨਹੀਂ ਹੋਇਆ ਅਤੇ ਮੰਗਾਂ ਹਜ਼ਾਰ, ਆਹ ਵੀ ਮਿਲ ਜੇ, ਉਹ ਵੀ ਮਿਲ ਜੇ, ਉਹ ਵੀ ਮਿਲ ਜੇ, ਉਹ ਵੀ ਮਿਲ ਜੇ, ਲਿਸਟਾਂ ਬਣਾਉਂਦਾ ਰਹਿੰਦਾ ਅੰਦਰ, ਪਾਠ ਕਰਦਾ ਰਹਿੰਦਾ ਵੀ ਅੱਜ ਮੈਂ ਇੱਥੇ ਬਹਿ ਕੇ ਦੋ ਪਾਠ ਕੀਤੇ ਆ, ਅੱਜ ਤਾਂ ਬਸ ਮੇਰੇ ਘਰ ਜਾਂਦਿਆਂ ਸਾਰ ਮਾਇਆ ਦੇ ਢੇਰ ਲੱਗ ਜਾਣੇ ਚਾਹੀਦੇ, ਕਿਉਂ ਮੈਂ ਦੋ ਪਾਠ ਕੀਤੇ ਅੱਜ, ਅੱਜ ਤਾਂ ਮੇਰਾ ਫਲਾਨਾ ਕੰਮ ਹੋਣਾ ਚਾਹੀਦਾ, ਕਿਉਂ ਮੈਂ ਦੋ ਪਾਠ ਕੀਤੇ। ਇਹ ਵਿਕਲਪ ਹੈ ਕਿ ਸੇਵਾ ਥੋੜੀ, ਮੰਗਣ ਬਹੁਤਾ, ਮਹਿਲ ਨਾ ਪਾਵੇ ਕਹੇ ਤੋਂ ਬਹੁਤਾ, ਇਹ ਵਿਕਲਪ ਬਿਰਤੀ ਹੋ ਗਈ। ਹੁਣ ਇਹ ਵਿਕਲਪ ਆਪਣੇ ਠੀਕ ਕਰੋ ਕਿ ਜਥਾ ਲਾਭ ਤਥਾ ਸੰਤੁਸ਼ਟ ਵਿੱਚ ਹੀ ਠੀਕ ਹੈ, ਜਿੰਨਾ ਤੁਸੀਂ ਦਿੱਤਾ ਬਸ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੇ ਸੀ ਕੀ ਜਾਣਦੇ ਆ। ਦੋ ਪਾਠ ਇੱਥੇ ਤਾਂ ਇੰਨੀ ਦੁਨੀਆਂ ਕਰਦੇ, ਇੰਨੇ ਪਾਠ ਕਰਦੇ, ਇਉਂ ਆਪਣੇ ਮਨ ਨੂੰ ਹੋੜਨਾ। ਇੱਕ ਹੁੰਦੀ ਸਿਮਰਤੀ, ਸਿਮਰਤੀ ਉਹ ਹੁੰਦੀ ਵੈਸੇ ਚੰਗਾ ਭਲਾ ਟਿਕਿਆ ਹੋਇਆ ਮਨ ਹੁੰਦਾ ਆਪਣਾ, ਜੇ ਕਿਤੇ ਪਾਠ ਕਰਨ ਲੱਗ ਜਾਓ ਫਿਰ ਬੀਤੇ ਹੋਏ ਸਮੇਂ ਦੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗ ਜਾਂਦੀਆਂ ਨੇ। ਚੰਗਾ ਭਲਾ ਮਨ ਟਿਕਿਆ ਹੋਇਆ ਬਾਣੀ ਪੜ੍ਹਨ ਵੇਲੇ ਇਹ ਇੰਨੀਆਂ ਗੱਲਾਂ ਯਾਦ ਆਉਂਦੀਆਂ ਜਿਹੜੀਆਂ ਆਪਾਂ ਨੇ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ, ਉਹਨੂੰ ਕਹਿੰਦੇ ਸਿਮਰਤੀ। ਕਿਉਂਕਿ ਮਨ ਦਾ ਟਿਕਾਓ ਹੋਣਾ ਸ਼ੁਰੂ ਹੁੰਦਾ ਜਿਉਂ ਹੀ ਮਨ ਦੀ ਇਕਾਗਰਤਾ ਹੁੰਦੀ, ਇਕਾਗਰਤਾ ਵਿੱਚੋਂ ਬਹੁਤ ਕੁਛ ਨਿਕਲਦਾ, ਉਹਦੇ ਕਰਕੇ ਆਪਾਂ ਪਰੇਸ਼ਾਨ ਹੋ ਜਾਂਦੇ। ਮਹਾਰਾਜ ਕਹਿੰਦੇ ਆਪਣੇ ਮਨ ਦੇ ਪਰਿਵਾਰ ਦੇ ਇਹ ਪੰਜ ਅੰਦਰ ਵੀ ਮੈਂਬਰ ਨੇ, ਇਹਨਾਂ ਦਾ ਵੀ ਖਿਆਲ ਕਰ ਲਓ ਕਿ ਇਹਨਾਂ ਨੂੰ ਕਿਵੇਂ ਸੁਧਾਰਨਾ। ਸੌਖਾ ਤਰੀਕਾ ਤਾਂ ਉਹੀ ਆ ਕਿ ਗਾਵੀ ਆ, ਸੁਣੀਆ, ਮਨ ਰੱਖੀਆ, ਭਾਓ, ਸਭ ਤੋਂ ਸੌਖਾ ਤਰੀਕਾ। ਇੱਕ ਤਾਂ ਗੁਰਸਿੱਖ ਆਪਣੇ ਪ੍ਰਤੱਖ ਪਰਿਵਾਰ ਨੂੰ ਸੁਧਾਰਦਾ ਹੈ, ਆਪਣੀਆਂ ਕੁਲਾਂ ਨੂੰ ਸੁਧਾਰਦਾ ਹੈ, ਅਤੇ ਇੱਕ ਉਹ ਆਪਣੇ ਸਰੀਰ ਨੂੰ ਸੁਧਾਰਦਾ ਹੈ, ਇੱਕ ਅੰਦਰਲੇ ਪਰਿਵਾਰ ਨੂੰ ਸੁਧਾਰਦਾ ਹੈ, ਸਤ ਸੰਤੋਖ, ਦਇਆ, ਧਰਮ, ਵਿਚਾਰ, ਸ਼ੁਭ ਗੁਣਾਂ ਨੂੰ ਸੁਧਾਰਦਾ ਅੰਦਰ ਅਤੇ ਔਗੁਣਾਂ ਨੂੰ ਬਾਹਰ ਕੱਢਦਾ। ਇਸ ਤਰ੍ਹਾਂ ਗੁਰਸਿੱਖ ਆਪ ਸ਼ੁੱਧ ਹੁੰਦਾ, ਦੂਜਿਆਂ ਨੂੰ ਸ਼ੁੱਧ ਕਰਦਾ। ਮੰਨੈ ਤਰੈ ਤਾਰੇ ਗੁਰ ਸਿੱਖ, ਪਹਿਲਾਂ ਤਾਂ ਗੁਰ ਨੂੰ ਲਓ, ਕਿਉਂ ਜਿਹੜੇ ਸਤਿਗੁਰੂ ਜੀ ਨੇ ਇਹ ਆਪ ਪਹਿਲਾਂ ਬਾਣੀ ਦਾ ਮੰਨਣ ਕਰਦੇ ਨੇ, ਆਪ ਪਹਿਲਾਂ ਤਰਦੇ ਨੇ। ਸੋ ਇਸ ਕਰਕੇ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣ ਆਈ, ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਬਾਰੇ ਲਿਖਦੇ ਨੇ। ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਆਪ ਤਪੱਸਿਆ ਕੀਤੀ, ਫਿਰ ਦਸਵੇਂ ਪਾਤਸ਼ਾਹ ਕਹਿੰਦੇ ਨੇ ਇਹ ਵਿਦ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋਏ ਗਇਓ। ਸਤਿਗੁਰੂ ਨੇ ਪਹਿਲਾਂ ਆਪ ਖੁਦ ਸੁਣਨਾ ਕੀਤਾ, ਉਹਦਾ ਮੰਨਣ ਕੀਤਾ, ਉਹਦੀ ਕਮਾਈ ਕੀਤੀ, ਫਿਰ ਆਪ ਤਰਕੇ ਜਾਂ ਦਵੈ ਤੇ ਏਕ ਰੂਪ ਹੋਏ ਗਏ ਦੀ ਅਵਸਥਾ ਚਲੇ ਗਏ, ਤਾਂ ਆਪਾਂ ਨੂੰ ਤਾਰਨ ਵਾਸਤੇ ਅਵਤਾਰ ਧਾਰਿਆ। ਪਹਿਲਾਂ ਤਾਂ ਗੁਰੂ ਸਾਹਿਬ ਜੀ ਆਪ ਤਰਦੇ ਨੇ ਮੰਨਣ ਕਰਕੇ, ਵੈਸੇ ਵਾਸਤਵ ਵਿੱਚ ਤਾਂ ਸਾਰਾ ਉਹਨਾਂ ਦਾ ਦਿਖਾਵਾ ਹੀ ਹੈ, ਉਹ ਤਾਂ ਤਰੇ ਹੀ ਹੋਏ ਨੇ, ਉਹਨਾਂ ਨੂੰ ਕੁਛ ਲੋੜ ਨਹੀਂ, ਪਰ ਸਾਨੂੰ ਕਰਕੇ ਦਿਖਾਉਂਦੇ ਨੇ। ਇਸ ਕਰਕੇ ਫਿਰ ਜਿਹੜੇ ਗੁਰਸਿੱਖ ਨੇ ਮੰਨੈ ਤਰੈ ਤਾਰੇ ਗੁਰਸਿੱਖ, ਫਿਰ ਗੁਰਸਿੱਖ ਆਪ ਮੰਨਣ ਕਰਦੇ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਸਿੱਖ ਆਪ ਤਰਦਾ ਤੇ ਦੂਸਰੇ ਗੁਰਸਿੱਖ ਨੂੰ ਗੁਰੂ ਦੀ ਸਿੱਖਿਆ ਸੁਣਾਉਂਦਾ ਹੈ, ਉਹਨੂੰ ਸੁਣਾ ਕੇ ਫਿਰ ਉਹ ਤਾਰੇ। ਤਰੈ ਤਾਂ ਆਪ ਇਕੱਲਾ ਤਰਦਾ, ਫਿਰ ਤਾਰੇ ਪਰਿਵਾਰ ਨੂੰ ਤੇ ਸਣੇ ਸੰਗਤ ਨੂੰ ਤੇ ਸਣੇ ਸਾਰਿਆਂ ਨੂੰ ਹੀ ਤਾਰ ਲੈਂਦਾ। ਇੱਕ ਜਾਣਾ ਬਹੁਤ ਹੁੰਦਾ, ਸਾਰਿਆਂ ਨੂੰ ਤਾਰਨ ਲਈ ਗੁਰਸਿੱਖ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ। ਜਿਵੇਂ ਭਾਈ ਵਿਧੀ ਚੰਦ ਜੀ ਮੱਝਾਂ ਵਗੈਰਾ ਪਹਿਲਾਂ ਚੋਰੀ ਕਰ ਦਿੰਦੇ, ਫਿਰ ਭਾਈ ਅਦਲੀ ਦੀ ਪ੍ਰਾਪਤੀ ਹੋਈ, ਮਿਲੇ ਅਦਲੀ ਭਾਈ, ਉਹਨਾਂ ਨੇ ਸਿੱਖਿਆ ਦਿੱਤੀ, ਉਹਨਾਂ ਨੇ ਭਾਈ ਵਿਧੀ ਚੰਦ ਨੂੰ ਪੰਜਵੇਂ ਪਾਤਸ਼ਾਹ ਕੋਲ ਲਿਆਂਦਾ, ਤਾਰਿਆ। ਸੋ ਜਦੋਂ ਗੁਜਰਾਤ ਦੇ ਦਿਓ ਨਗਰ ਵਿੱਚੋਂ ਸੰਗਤ ਆਈ ਕਿ ਮਹਾਰਾਜ ਤੁਸੀਂ ਉੱਥੇ ਚੱਲੋ, ਕਾਰ ਭੇਟਾ ਵੀ ਨਾਲ ਲੈ ਕੇ ਆਓ, ਨਾਲ ਚਰਨ ਪਾਓ, ਮਹਾਰਾਜ ਕਹਿੰਦੇ ਹੁਣ ਕੰਮ ਹੈ, ਅਸੀਂ ਆਪਣੇ ਥਾਂ ਭਾਈ ਵਿਧੀ ਚੰਦ ਨੂੰ ਭੇਜਦੇ। ਭਾਈ ਵਿਧੀ ਚੰਦ ਜੀ ਉੱਥੇ ਗਏ ਬ੍ਰਹਮ ਗਿਆਨ ਦੇ ਸੰਯੁਕਤ, ਉੱਥੇ ਇੱਕ ਸੁੱਕਿਆ ਹੋਇਆ ਦਰਖਤ ਸੀ, ਬਾਗ ਚ ਉਹਦੇ ਥੱਲੇ ਬੈਠ ਗਏ, ਬਾਗ ਹਰਾ ਭਰਾ ਹੋ ਗਿਆ, ਲੋਕ ਮੰਨਣ ਲੱਗ ਪਏ। ਇਹਨਾਂ ਨੂੰ ਉੱਥੇ ਜਿਹੜਾ ਸੁੰਦਰ ਸ਼ਾਹ ਫਕੀਰ ਸੀ ਉਹਨੂੰ ਥੋੜਾ ਜਿਹਾ ਉਖਿਆਈ ਹੋਈ ਕਿ ਇਹ ਤਾਂ ਲੋਕ ਉਧਰ ਜਾਣ ਲੱਗ ਪਏ, ਮੇਰੀ ਮੰਨਤਾ ਘਟ ਗਈ। ਉਹਨੇ ਭਾਈ ਵਿਧੀ ਚੰਦ ਨੂੰ ਇਹ ਦਿਖਾਉਣ ਵਾਸਤੇ ਕਿ ਮੇਰੇ ਅੰਦਰ ਬੜੀ ਅਥਾਹ ਸ਼ਕਤੀ ਹੈ, ਸ਼ੇਰ ਦੀ ਸਵਾਰੀ ਕਰਦਾ ਹੋਇਆ ਪਹੁੰਚ ਗਿਆ, ਸ਼ੇਰ ਦੇ ਉੱਤੇ ਬੈਠ ਗਊਆਂ ਚਾਰਦਾ। ਭਾਈ ਬੀਧੀ ਚੰਦ ਦੇ ਜਦੋਂ ਕੋਲ ਆਇਆ ਉਹਨੇ ਸੋਚਿਆ ਭਾਈ ਬੀਧੀ ਚੰਦ ਡਰ ਕੇ ਜਾਂ ਤਾਂ ਦੌੜ ਜਾਏਗਾ ਤੇ ਜਾਂ ਮੇਰੀ ਈਨ ਮੰਨ ਲਏਗਾ। ਉਲਟ ਕੰਮ ਹੋਇਆ, ਜਦੋਂ ਆ ਕੇ ਸ਼ੇਰ ਨੇ ਭਾਈ ਬੀਧੀ ਚੰਦ ਦੇ ਚਰਨ ਚੱਟਣੇ ਸ਼ੁਰੂ ਕਰ ਦਿੱਤੇ ਤਾਂ ਸ਼ੇਰ ਪੱਥਰ ਬਣ ਗਿਆ। ਉੱਥੇ ਸੁੰਦਰ ਸਾਹਿਬ ਫਕੀਰ ਖੜਾ ਹੋ ਕੇ ਤੇ ਚਰਨਾਂ ਦੇ ਲੰਮਾ ਪੈ ਗਿਆ। ਸ਼ੇਰ ਦੇ ਕਹਿੰਦਾ ਮਹਾਰਾਜ ਸ਼ੇਰ ਦੀ ਕਲਿਆਣ ਕਰੋ। ਭਾਈ ਬੀਧੀ ਚੰਦ ਨੇ ਜਲ ਲੈ ਕੇ ਸ਼ੇਰ ਦੇ ਉੱਪਰ ਛਿੱਟਾ ਮਾਰਿਆ ਵਾਹਿਗੁਰੂ ਕਹਿ ਕੇ, ਸ਼ੇਰ ਦੀ ਜੂਨੀ ਛੁੱਟ ਗਈ, ਉਹਦੇ ਵਿੱਚੋਂ ਪ੍ਰਕਾਸ਼ ਨਿਕਲਿਆ। ਕਹਿੰਦੇ ਕੌਣ ਹੈ ਤੂੰ? ਕਹਿੰਦੇ ਮੈਂ ਬੜਾ ਪੁਰਾਣੇ ਸਮੇਂ ਦੇ ਵਿੱਚ ਸਵਰਗਾਂ ਦੇ ਵਿੱਚ ਬ੍ਰਹਸਪਤੀ ਦੀ ਬੇਅਦਬੀ ਕਰਤੀ, ਉਹ ਆਇਆ ਤੇ ਮੈਂ ਉੱਠ ਕੇ ਖੜਾ ਨਾ ਹੋਇਆ, ਮੈਂ ਗੰਧਰਵ ਸੀ। ਕਹਿੰਦੇ ਓਏ ਕਿਵੇਂ ਸ਼ੇਰ ਵਾਂਗੂ ਝਾਕਦਾ, ਨਾ ਜਾ ਕੇ ਸ਼ੇਰ ਦੀ ਜੂਨੀ ਚ ਬਹਿ। ਕਹਿੰਦੇ ਫਿਰ ਮੇਰਾ ਦਿਲ ਘਬਰਾ ਗਿਆ ਵੀ ਸ਼ੇਰ ਦੀ ਜੂਨੀ ਚ ਹੁਣ ਤੇ ਮਾੜੀ ਗੱਲ ਹੋਈ। ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਨੂੰ ਕੌਣ ਤਾਰੇਗਾ ਫਿਰ, ਮਹਾਰਾਜ ਹੁਣ ਮੇਰੀ ਕਲਿਆਣ ਕਿਵੇਂ ਹੋਵੇਗੀ? ਤਾਂ ਬ੍ਰਹਸਪਤੀ ਨੇ ਮੈਨੂੰ ਇਹ ਕਿਹਾ ਸੀ ਜਦੋਂ ਅਕਾਲ ਪੁਰਖ ਛੇਵੇਂ ਰੂਪ ਵਿੱਚ ਆਉਣਗੇ ਉਹਨਾਂ ਦਾ ਇੱਕ ਸਿੱਖ ਭਾਈ ਬੀਧੀ ਚੰਦ ਆਵੇਗਾ। ਦੇਖ ਲਓ ਲੱਖਾਂ ਵਰਸ ਪਹਿਲਾਂ ਨਾਮ ਦੱਸਤਾ ਉਹਨੇ, ਭਾਈ ਬੀਧੀ ਚੰਦ ਆਵੇਗਾ, ਤੂੰ ਉਹਦੇ ਚਰਨ ਚੱਟਣੇ ਨੇ। ਹੁਣ ਤਾਂ ਤੂੰ ਉੱਠ ਕੇ ਖੜਾ ਨਹੀਂ ਨਾ ਹੋਇਆ, ਚਰਨ ਚੱਟੇਗਾ ਗੁਰਸਿੱਖ ਦੇ ਤਾਂ ਤੇਰਾ ਭਲਾ ਹੋਇਆ। ਸੋ ਭਾਈ ਬੀਧੀ ਚੰਦ ਜੀ ਮੇਰਾ ਹੁਣ ਭਲਾ ਹੋ ਗਿਆ, ਮੈਂ ਮੱਥਾ ਟੇਕਦਾ। ਸੁੰਦਰ ਸ਼ਾਹ ਫਕੀਰ ਕਹਿਣ ਲੱਗਿਆ ਧੰਨ ਹੋ ਮਹਾਰਾਜ, ਤੁਸੀਂ ਗੁਰਸਿੱਖੋ ਧੰਨ ਹੋ, ਆਪ ਤਰਦੇ ਹੋ ਦੂਜਿਆਂ ਨੂੰ ਤਾਰਦੇ ਹੋ। ਸੁੰਦਰ ਸ਼ਾਹ ਫਕੀਰ ਨਾਲ ਬੜੀ ਆਪਸ ਵਿੱਚ ਵਿਚਾਰਾਂ ਹੋਈਆਂ, ਭਾਈ ਸਾਹਿਬ ਨੇ ਉਹਦੀ ਜਿਹੜੀ ਮਾੜੀ ਮੋਟੀ ਹੰਗਤਾ ਸੀ ਦੂਰ ਕਰਤੀ। ਕਹਿਣ ਲੱਗਿਆ ਭਾਈ ਸਾਹਿਬ ਫਿਰ ਅੰਤਮ ਸਮੇਂ? ਕਹਿੰਦੇ ਭਾਈ ਸਾਹਿਬ, ਕਹਿੰਦੇ ਅੰਤਮ ਸਮਾਂ ਮੇਰਾ ਤੇ ਤੇਰਾ ਇੱਕੋ ਹੀ ਵਕਤ ਹੈ ਦੋਵਾਂ ਦਾ। ਜਦੋਂ ਮੇਰਾ ਅੰਤਮ ਸਮਾਂ ਆਵੇਗਾ ਮੈਂ ਇੱਥੇ ਆਵਾਂਗਾ ਦਿਓ ਨਗਰ, ਉਦੋਂ ਮੈਂ ਆ ਕੇ ਇੱਥੇ ਸਰੀਰ ਤਿਆਗਾਂਗਾ, ਆਪਾਂ ਇਕੱਠੇ ਸੱਚਖੰਡ ਨੂੰ ਚੱਲਾਂਗੇ। ਇਉਂ ਭਾਈ ਅਦਲੀ ਨੇ ਤਾਰਿਆ ਭਾਈ ਬੀਧੀ ਚੰਦ ਨੂੰ, ਭਾਈ ਬੀਧੀ ਚੰਦ ਨੇ ਤਾਰਿਆ ਅੱਗੇ ਸ਼ੇਰ ਨੂੰ ਤੇ ਲੱਖਾਂ ਗੁਰਸਿੱਖਾਂ ਨੂੰ ਤੇ ਅੱਗੇ ਸੁੰਦਰ ਸਾਹਿਬ ਵਰਗੇ ਫਕੀਰਾਂ ਨੂੰ। ਮੰਨਣਾ ਜਿਹੜਾ ਗੁਰਸਿੱਖ ਆਪ ਬਾਣੀ ਮੰਨਦਾ, ਮੰਨ ਕੇ ਕਮਾਉਂਦਾ, ਉਹ ਦੂਜਿਆਂ ਨੂੰ ਵੀ ਮੰਨਣ ਲਾਉਂਦਾ, ਦੂਜਿਆਂ ਨੂੰ ਵੀ ਕਹਿੰਦਾ ਤੁਸੀਂ ਵੀ ਜਪੋ, ਤੁਸੀਂ ਵੀ ਇਉਂ ਕਰੋ, ਤਰੈ ਤੇ ਦੂਜਿਆਂ ਨੂੰ ਵੀ ਤਾਰਦਾ, ਗੁਰੂ ਦੀ ਸਿੱਖਿਆ ਹੋਰਨਾਂ ਨੂੰ ਵੀ ਸੁਣਾਉਂਦਾ, ਉਹਨਾਂ ਨੂੰ ਵੀ ਤਾਰਦਾ। ਇੱਕੀ ਕੁਲਾਂ ਤਰਦੀਆਂ ਨੇ, ਪਰਿਵਾਰ ਤਰਦੇ ਨੇ, ਕੁੱਲ ਉਧਾਰ ਹੈ ਆਪਣਾ, ਦਰਗ ਹੈ ਭਾਵ ਹੈ ਮਾਣ, ਦਰਗਾਹ ਵਿੱਚ ਵੀ ਮਾਣ ਆਦਰ ਪ੍ਰਾਪਤ ਕਰਦੇ ਨੇ। ਸੋ ਇਸ ਕਰਕੇ ਜਿਨ੍ਹਾਂ ਨੇ ਵੀ ਗੁਰੂ ਦੀ ਸਿੱਖਿਆ ਨੂੰ ਮੰਨਿਆ ਹੈ ਉਹਨਾਂ ਨੇ ਹੀ ਸੰਸਾਰ ਚੋਂ ਕਲਿਆਣ ਪ੍ਰਾਪਤ ਕੀਤੀ। ਮੰਨੈ ਨਾਨਕ ਭਵਹਿ ਨਾ ਭਿੱਖ, ਭਿੱਖੋਂ ਦੀ ਭਿੱਖਿਆ ਮੰਗਣੀ, ਭਵਹਿ ਤੁਰੇ ਫਿਰਨਾ। ਗੁਰਸਿੱਖ ਜਿਹੜੇ ਨਾਮ ਜਪਣ ਵਾਲੇ ਨੇ, ਕੋਈ ਵੀ ਦੁਨੀਆਂ ਚ ਨਾਮ ਜਪਦਾ ਉਹ ਥਾਂ ਥਾਂ ਭੀਖ ਨਹੀਂ ਮੰਗਦਾ ਫਿਰਦਾ ਪਹਿਲਾਂ, ਦੂਜੇ ਨੰਬਰ ਤੇ ਥਾਂ ਥਾਂ ਤੇ ਨਹੀਂ ਭਟਕਦਾ ਫਿਰਦਾ, ਉਹ ਕਦੇ ਉੱਥੇ ਚਲਿਆ ਗਿਆ ਉੱਥੇ ਮੱਥਾ ਟੇਕਦਾ, ਕਦੇ ਉੱਥੇ ਮੱਥਾ। ਇੱਕ ਭਿੱਖ ਹੁੰਦਾ ਭੇਖ ਧਾਰਨ ਕਰਨਾ। ਸੋ ਜਿਵੇਂ ਇਸੇ ਪ੍ਰਕਾਰ ਆਪਣੇ ਆਪ ਨੂੰ ਇੱਕ ਬਹੁਤ ਸਾਧੂ ਕਹਾਉਂਦਾ ਸੀਗਾ, ਤਾਂ ਉਹ ਰਾਏਪੁਰ ਦਾ ਸਾਧੂ ਸੀ। ਤੋ ਬਾਬਾ ਆਤਰ ਸਿੰਘ ਜੀ ਮਸਤੂਆਣਾ ਕੋਲ ਆ ਕੇ ਉਹਨੇ ਸੋਚਿਆ ਵੀ ਇਹਨਾਂ ਨੇ ਮਾਇਆ ਦਾ ਤਿਆਗ ਕਿਵੇਂ ਕੀਤਾ ਹੋਣਾ। ਬਾਬਾ ਜੀ ਦੇ ਉੱਪਰ ਇੱਕ ਬੜੀ ਸੋਹਣੀ ਲੋਈ ਸੀ, ਉਹ ਮਹਾਰਾਣੀ ਪਟਿਆਲਾ ਸੀ, ਉਦੋਂ ਉਹਨਾਂ ਨੇ ਜਾ ਕੇ ਭੇਟਾ ਕੀਤੀ, ਉਹ ਵੀ ਲਾਗੇ ਬੈਠੇ ਸੀ। ਸਾਧੂ ਦੇ ਮਨ ਚ ਸੰਕਲਪ ਆਇਆ ਵੀ ਨਾਮ ਦਿਓ ਕਰਕੇ, ਸ਼ਾਇਦ ਉਹਦਾ ਨਾਮ ਸੀ। ਕਹਿੰਦਾ ਬਾਬਾ ਜੀ ਤੁਸੀਂ ਮਾਇਆ ਕਿਵੇਂ ਤਿਆਗ ਦਿੱਤੀ? ਬਾਬਾ ਜੀ ਕਹਿੰਦੇ ਕਿਉਂਕਿ ਸਾਧੂ ਨੇ ਮਨ ਚ ਸੰਕਲਪ ਕਰ ਲਿਆ ਵੀ ਜਿਹੜੀ ਲੋਈ ਬਾਬਾ ਜੀ ਨੂੰ ਮਿਲੀ ਆ ਨਾ, ਕਿਤੇ ਮੈਨੂੰ ਮਿਲ ਜਾਂਦੀ ਚੰਗਾ ਸੀ। ਬਾਬਾ ਜੀ ਨੇ ਉੱਪਰੋਂ ਲੋਈ ਲਾ ਕੇ ਸਾਧੂ ਨੂੰ ਦੇਤੀ, ਕਹਿੰਦੇ ਇਉਂ ਤਿਆਗ ਦਿੱਤੀ, ਨਹੀਂ ਰੱਖੋ ਰੱਖੋ। ਕਹਿੰਦੇ ਫਿਰ ਸੰਕਲਪ ਕਿਉਂ ਕੀਤਾ ਮਨ ਚ? ਕਹਿੰਦੇ ਜਿਵੇਂ ਲੋਈ ਤਿਆਗਤੀ ਉਵੇਂ ਹੀ ਅਸੀਂ ਮਾਇਆ ਤਿਆਗ ਦਿੱਤੀ। ਕਹਿੰਦੇ ਮਹਾਰਾਜ ਫਿਰ ਮੈਨੂੰ ਦੱਸੋ ਮੇਰਾ ਕਲਿਆਣ ਕਿਵੇਂ ਹੋਵੇ, ਮੈਂ ਕਿਹੜਾ ਭੇਖ ਧਾਰਨ ਕਰਾਂ? ਬਾਬਾ ਜੀ ਕਹਿਣ ਲੱਗੇ ਭਾਈ ਭੇਖ ਕੋਈ ਧਾਰਨ ਕਰਨ ਦੀ ਲੋੜ ਨਹੀਂ ਪੈਂਦੀ ਬੰਦੇ ਨੂੰ,